ਵਾਰ 13ਵੀਂ ਦੀ ਪੌੜੀ 8ਵੀਂ ਵਿੱਚ ਅੰਮ੍ਰਿਤ ਬਚਨ ਫੁਰਮਾਨ ਕਰ ਰਹੇ ਹਨ। ਕਹਿਣ ਲੱਗੇ, ਰੂਪ ਸਰੂਪ ਅਨੂਪ ਲੱਖ ਇੰਦਰ ਪੁਰੀ ਵਸੰਦੇ, ਰੰਗ ਬਿਰੰਗ ਸੁਰੰਗ ਲੱਖ ਬੈਕੁੰਠ ਰਹੰਦੇ, ਲੱਖ ਜੋਬਨ ਸ਼ਿੰਗਾਰ ਲੱਖ ਲੱਖ ਵੇਸ ਕਰੰਦੇ, ਲੱਖ ਦੀਵੇ ਲੱਖ ਤਾਰਿਆਂ ਜੋਤ ਸੂਰਜ ਚੰਦੇ, ਰਤਨ ਜਵਾਹਰ ਲਖਮਣੀ ਜਗ ਮਗ ਟਹਿਕੰਦੇ, ਗੁਰਮੁਖ ਸੁਖ ਫਲ ਪਿਰਮ ਰਸ ਜੋਤੀ ਨਾ ਪੁਚੰਦੇ, ਗੁਰਮੁਖ ਸੁਖ ਫਲ ਪਿਰਮ ਰਸ ਜੋਤੀ ਨਾ ਪੁਜੰਦੇ। ਸਾਰੀਆਂ ਪੌੜੀਆਂ ਵਿੱਚ ਪਰਮੇਸ਼ਰ ਦੇ ਪ੍ਰੇਮ ਰਸ ਦਾ, ਉਹਦੇ ਚਰਨਾਂ ਵਿੱਚੋਂ ਮਿਲੇ ਹੋਏ ਸੁਖ ਫਲ ਦਾ, ਸਹਿਜ ਫਲ ਦਾ ਵਰਣਨ ਕਰਦੇ ਨੇ ਕਿ ਉਹਦੇ ਬਰਾਬਰ ਕੁਛ ਵੀ ਨਹੀਂ ਹੈ ਗੁਰਸਿੱਖ ਗੁਰਮੁਖਾਂ ਵਾਸਤੇ। ਬਚਨ ਫੁਰਮਾਨ ਕੀਤੇ, ਰੂਪ ਸਰੂਪ ਅਨੂਪ ਲੱਖ ਇੰਦਰਪੁਰੀ ਵਸੰਦੇ। ਕਹਿਣ ਲੱਗੇ, ਲੱਖਾਂ ਸੋਹਣੇ ਸਰੂਪ ਜਿਨ੍ਹਾਂ ਦੀ ਉਪਮਾ ਨਹੀਂ ਕੀਤੀ ਜਾ ਸਕਦੀ, ਵਰਣਨ ਨਹੀਂ ਕੀਤਾ ਜਾ ਸਕਦਾ, ਐਸੇ ਐਸੇ ਸੁੰਦਰ ਸਰੂਪ ਵਾਲੇ ਕੀ ਇਸਤਰੀਆਂ, ਕੀ ਮਰਦ, ਕੀ ਅਪਸ਼ਰਾਂ ਤੇ ਪਰੀਆਂ। ਕਹਿਣ ਲੱਗੇ, ਲੱਖਾਂ ਸੋਹਣੇ ਸਰੂਪ ਵਾਲੇ ਜਿਨ੍ਹਾਂ ਦਾ ਉਪਮਾਨ ਕੋਈ ਨਹੀਂ, ਭਾਵ ਜਿਨ੍ਹਾਂ ਦਾ ਬਰਾਬਰ ਦਾ ਸੰਸਾਰ ਜਗਤ ਵਿੱਚ ਕੋਈ ਨਹੀਂ, ਜੋ ਸਵਰਗ ਦੇ ਵਿੱਚ ਰਹਿੰਦੇ ਹਨ। ਉਹ ਵੀ ਕਹਿੰਦੇ, ਸੰਸਾਰ ਜਗਤ ਵਿੱਚ ਇੱਕ ਪਾਸੇ ਰੱਖ ਲਓ, ਹੋਰ ਰੰਗ ਬਿਰੰਗ ਸੁਰੰਗ ਲੱਖ ਬੈਕੁੰਠ ਰਹੰਦੇ। ਕਹਿੰਦੇ ਲੱਖਾਂ ਰੰਗ, ਬੜੇ ਬੜੇ ਸੋਹਣੇ ਰੰਗ ਬਿਰੰਗੇ, ਚੰਗੇ ਚੰਗੇ ਰੰਗਾਂ ਵਾਲੇ, ਜਿਨ੍ਹਾਂ ਦੇ ਅੱਗੇ ਕੋਈ ਹੋਰ ਰੰਗ ਨਾ ਪੁੱਜ ਸਕਦਾ ਹੋਵੇ, ਉਹ ਵੀ ਜਿਹੜੇ ਬੈਕੁੰਠ ਵਿੱਚ ਰਹਿੰਦੇ ਹਨ। ਲੱਖ ਜੋਬਨ ਸ਼ਿੰਗਾਰ ਲੱਖ ਲੱਖ ਵੇਸ ਕਰਨ ਦੇ, ਕਹਿੰਦੇ ਜਵਾਨ ਅਵਸਥਾ ਤੇ ਲੱਖਾਂ ਹੀ ਸ਼ਿੰਗਾਰ ਰਸ, ਔਰ ਲੱਖਾਂ ਹੀ ਤਰ੍ਹਾਂ ਤਰ੍ਹਾਂ ਦੇ ਸੁੰਦਰ ਬਸਤਰ ਪਹਿਨਣ ਵਾਲੇ ਤੇ ਵੱਖ ਵੱਖ ਵੇਸ ਧਾਰਨ ਕਰਨ ਵਾਲੇ ਵੀ ਸੰਸਾਰ ਜਗਤ ਵਿੱਚ ਹਨ। ਹੋਰ ਕੀ ਦੱਸਦੇ ਨੇ, ਲੱਖ ਦੀਵੇ ਲੱਖ ਤਾਰਿਆਂ ਜੋਤ ਸੂਰਜ ਚੰਦੇ, ਲੱਖਾਂ ਦੀਵੇ ਲੱਖਾਂ ਤਾਰੇ, ਸੂਰਜ ਅਤੇ ਚੰਦ ਦੀ ਜੋਤੀ, ਜਿਨ੍ਹਾਂ ਦਾ ਬੜਾ ਪ੍ਰਕਾਸ਼ ਹੈ, ਜਿਨ੍ਹਾਂ ਦਾ ਬੜਾ ਚਾਨਣਾ ਹੈ। ਹੋਰ ਸੰਸਾਰ ਚ ਕੀ ਕੁਝ ਹੈ, ਰਤਨ ਜਵਾਹਰ ਲਖਮਣੀ ਜਗ ਮਗ ਟਹਿਕੰਦੇ, ਲੱਖਾਂ ਮਣੀਆਂ ਲੱਖਾਂ ਰਤਨ ਜਵਾਹਰ ਜਿਹੜੇ ਜਗਮਗ ਜਗਮਗ ਕਰਕੇ ਪ੍ਰਕਾਸ਼ ਕਰ ਰਹੇ ਨੇ ਤੇ ਦੁਨੀਆਂ ਵਿੱਚ ਖਿੜ ਰਹੇ ਹਨ। ਹੁਣ ਬੇਨਤੀ ਸੁਣਿਓ, ਕਹਿਣ ਲੱਗੇ, ਗੁਰਮੁਖ ਸੁਖ ਫਲ ਪਿਰਮ ਰਸ ਜੋਤੀ ਨਾ ਪੁਜੰਦੇ। ਗੁਰਮੁਖਾਂ ਨੂੰ ਜੋ ਪ੍ਰੇਮ ਦਾ ਰਸ ਆਇਆ ਹੈ, ਉਹਨਾਂ ਨੇ ਆਤਮਿਕ ਆਨੰਦ ਜੋ ਪ੍ਰਾਪਤ ਕੀਤਾ ਹੈ, ਉਸ ਦੇ ਪ੍ਰਕਾਸ਼ ਨੂੰ, ਉਸ ਦੇ ਚਾਨਣ ਨੂੰ ਇਹ ਸਾਰੇ ਦਾ ਸਾਰਾ ਕੁਝ ਜਿਹੜਾ ਹੈ, ਇੱਕ ਤਿਲ ਮਾਤਰ ਵੀ ਪੁੱਜ ਨਹੀਂ ਸਕਦਾ, ਭਾਵੇਂ ਸਾਰੇ ਦੇ ਸਾਰੇ ਉਹਨਾਂ ਦੀ ਰੀਸ ਨਹੀਂ ਕਰ ਸਕਦੇ। ਦੁਨੀਆਂ ਚ ਲੱਖਾਂ ਰਤਨ ਹੋਣ, ਫਿਰ ਬੇਨਤੀ ਕਰਦੇ ਹਾਂ ਸੰਖੇਪ ਵਿੱਚ, ਦੁਨੀਆਂ ਚ ਲੱਖਾਂ ਹੀ ਰਤਨ ਜਵਾਹਰ ਅਤੇ ਲੱਖਾਂ ਮਣੀਆਂ ਜਗਮਗ ਜਗਮਗ ਕਰ ਰਹੇ ਹੋਣ, ਲੱਖਾਂ ਦੀਵੇ ਲੱਖਾਂ ਤਾਰੇ ਸੂਰਜ ਚੰਦ, ਜਿਤਨਾ ਮਰਜ਼ੀ ਇਹਨਾਂ ਦਾ ਪ੍ਰਕਾਸ਼ ਹੋਵੇ, ਜਵਾਨ ਅਵਸਥਾ ਵਾਲੇ ਲੋਕ ਦੁਨੀਆਂ ਚ ਲੱਖਾਂ ਸ਼ਿੰਗਾਰ ਕਰਨ ਵਾਲੇ ਹੋਣ, ਤਰ੍ਹਾਂ ਤਰ੍ਹਾਂ ਦੇ ਕੀਮਤੀ ਬਸਤਰ ਪਹਿਨਣ ਵਾਲੇ ਹੋਣ, ਰੰਗ ਬਿਰੰਗੇ ਦੁਨੀਆਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਉਹ ਲੋਕ ਜੋ ਬੈਕੁੰਠ ਦੇ ਵਿੱਚ ਵੱਸਦੇ ਹੋਣ, ਲੱਖਾਂ ਉਹ ਸੋਹਣੇ ਰੂਪ ਤੇ ਅਪਸ਼ਰਾਂ ਜੋ ਸਵਰਗ ਵਿੱਚ ਰਹਿੰਦੇ ਹੋਣ, ਜਿਨ੍ਹਾਂ ਦੀ ਬਰਾਬਰਤਾ ਨਾ ਕੋਈ ਕਰ ਸਕਦਾ ਹੋਵੇ। ਪਰ ਤਤ ਦੀ ਗੱਲ ਸੁਣਨਾ, ਗੁਰਮੁਖ ਜਨਾਂ ਨੇ ਸਾਧ ਸੰਗਤ ਜਿਹੜਾ ਪ੍ਰੇਮ ਦਾ ਰਸ ਚੱਖਿਆ, ਉਹਨਾਂ ਦੇ ਅੰਦਰ ਜਿਹੜੀ ਪ੍ਰਭੂ ਦੇ ਨਾਮ ਦੀ ਜੋਤੀ ਜਗਦੀ ਹੈ, ਉਹਦੇ ਬਰਾਬਰ ਇਹਨਾਂ ਸਾਰਿਆਂ ਵਿੱਚੋਂ ਕੋਈ ਵੀ ਨਹੀਂ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ। ਸਵਰਗ ਲੋਕ, ਬੈਕੁੰਠ ਲੋਕ ਤੇ ਮਾਤ ਲੋਕ ਦੇ ਪ੍ਰਕਾਸ਼, ਲੱਖਾਂ ਜੋਬਨ ਤੇ ਲੱਖਾਂ ਸ਼ਿੰਗਾਰ। ਸਾਧ ਸੰਗਤ, ਪਰਮੇਸ਼ਰ ਦੇ ਨਾਮ ਰਸ ਤੇ ਪ੍ਰਭੂ ਦੇ ਨਾਮ ਦੀ ਜਗਦੀ ਜੋਤੀ ਨੂੰ ਕੋਈ ਵੀ ਨਹੀਂ ਪਹੁੰਚ ਸਕਦਾ। ਪਾਵਨ ਬਾਣੀ ਚੋਂ ਹੋਰ ਬਚਨ ਸਾਂਝੇ ਕਰੀਏ। ਧਰਤ ਆਕਾਸ਼ ਪਤਾਲ ਹੈ ਚੰਦ ਸੂਰ ਬਿਨਾਸੀ, ਬਾਦਸ਼ਾਹ ਸ਼ਾਹ ਉਮਰਾਵ ਖਾਨ ਢਾਹੇ ਡੇਰੇ ਜਾਸੀ, ਰੰਗ ਤੁਰੰਗ ਗਰੀਬ ਮਸਤ ਸਭ ਲੋਕ ਸਦਾਸੀ, ਕਾਜੀ ਸ਼ੇਖ ਮਸਾਏ ਕਾ ਸਭੇ ਉੱਠ ਜਾਸੀ, ਪੀਰ ਪੈਗੰਬਰ ਔਲੀਏ ਕੋ ਥਿਰ ਨ ਰਹਾਸੀ, ਰੋਜਾ ਬਾਂਗ ਨਿਵਾਜ ਕਤੇਬ, ਵਿਣ ਬੁੱਝੇ ਸਭ ਜਾਸੀ, ਲੱਖ ਚੁਰਾਸੀ ਮੇਦਨੀ ਸਭ ਆਵੈ ਜਾਸੀ, ਨਿਹਚਲ ਸੱਚ ਖੁਦਾਏ ਏਕ, ਖੁਦਾਏ ਬੰਦਾ ਅਬਨਾਸੀ। ਇਹ ਸਾਰੇ ਦਾ ਸਾਰਾ ਕੁਝ ਜੋ ਕੀ ਧਰਤੀ ਕੀ ਆਕਾਸ਼ ਕੀ ਪਤਾਲ ਕੀ ਚੰਦਰਮਾ ਤੇ ਕੀ ਸੂਰਜ ਕੀ ਹਨ, ਦੁਨੀਆਂ ਦੇ ਬਾਦਸ਼ਾਹ ਚੌਧਰੀ ਤੇ ਬੜੇ ਬੜੇ ਵੱਡੇ ਖਾਨ, ਦੁਨੀਆਂ ਦੇ ਰੰਗ ਤਮਾਸ਼ੇ ਘੋੜੇ ਹਾਥੀ, ਕੀ ਕਾਜੀ ਤੇ ਕੀ ਮੁੱਲਾਂ ਤੇ ਕੀ ਸ਼ੇਖ, ਕੀ ਪੀਰ ਪੈਗੰਬਰ ਤੇ ਔਲੀਏ ਸਾਧ ਸੰਗਤ, ਕੀ ਰੋਜੇ ਰੱਖਣ ਵਾਲੇ ਤੇ ਬਾਂਗਾਂ ਦੇਣ ਵਾਲੇ, ਧਰਮ ਅਸਥਾਨਾਂ ਤੇ ਬਹਿ ਕੇ ਪੁਸਤਕਾਂ ਪੜ੍ਹਨ ਵਾਲੇ, ਲੱਖ ਚੁਰਾਸੀ ਮੇਦ ਨੇ, ਇਹ 84 ਲੱਖ ਜੂਨਾਂ ਚ ਵਿਚਰਨ ਵਾਲੇ ਸਾਰੇ ਦੇ ਸਾਰੇ ਸੰਸਾਰ ਤੋਂ ਨਾਸ਼ ਹੋ ਜਾਣਗੇ। ਅਗਰ ਸਦਾ ਥਿਰ ਰਹਿਣ ਵਾਲਾ ਇਸ ਧਰਤੀ ਤੇ ਕੋਈ ਹੈ, ਉਹ ਹੈ ਖੁਦਾ, ਉਹ ਹੈ ਸਾਡਾ ਅਕਾਲ ਪੁਰਖ ਪਰਮੇਸ਼ਰ, ਤੇ ਜਾਂ ਫਿਰ ਪਰਮੇਸ਼ਰ ਦਾ ਪਿਆਰਾ ਜਿਸ ਨੇ ਜਪਿਆ ਹੈ ਸਤਨਾਮ ਸ੍ਰੀ ਵਾਹਿਗੁਰੂ। ਇਸ ਲਈ ਜਿਹੜਾ ਉਹ ਜਪਣ ਵਾਲਾ ਹੈ ਪਰਮੇਸ਼ਰ ਦਾ ਨਾਮ, ਉਸ ਦੇ ਕੋਲ ਹੈ ਪ੍ਰੇਮ ਰਸ, ਉਸ ਦੇ ਕੋਲ ਹੈ ਪਰਮੇਸ਼ਰ ਦੇ ਨਾਮ ਦਾ ਰਸ, ਉਹਦੇ ਕੋਲ ਹੈ ਬੰਦਗੀ ਦਾ ਰਸ, ਉਹਦੇ ਅੰਦਰ ਜਗਦੀ ਹੈ ਸ਼ਬਦ ਦੀ ਜੋਤੀ, ਜਿਸ ਦੇ ਬਰਾਬਰ ਦੁਨੀਆਂ ਵਿੱਚ ਕੁਛ ਵੀ ਨਹੀਂ ਹੋ ਸਕਦਾ। ਇਸ ਲਈ ਪਰਮੇਸ਼ਰ ਦੇ ਨਾਮ ਦੇ ਤੁੱਲ ਤੇ ਉਹਦੇ ਪ੍ਰੇਮ ਰਸ ਦੇ ਬਰਾਬਰ ਦੁਨੀਆਂ ਵਿੱਚ ਕੁਝ ਵੀ ਨਹੀਂ ਹੈ। ਸਭ ਤੋਂ ਉੱਤਮ ਰਸ ਨਾਮ ਦਾ ਰਸ, ਸ਼ਬਦ ਦਾ ਰਸ ਹੈ, ਜਿਹੜਾ ਗੁਰਮੁਖ ਜਨਾਂ ਨੇ ਪੁੰਚਿਆ ਤੇ ਮਾਣਿਆ ਹੈ। ਵਾਰ 13ਵੀਂ ਦੀ ਪੌੜੀ 9ਵੀਂ ਵਿੱਚ ਪਾਵਨ ਬਚਨ ਫੁਰਮਾਨ ਕਰ ਰਹੇ ਨੇ। ਚਾਰ ਪਦਾਰਥ ਰਿੱਧ ਸਿੱਧ ਨਿਧ ਲੱਖ ਕਰੋੜੀ, ਲੱਖ ਪਾਰਸ ਲੱਖ ਪਾਰ ਜਗ, ਲੱਖ ਲਖਮੀ ਜੋੜੀ, ਲੱਖ ਚਿੰਤਾਵਣ ਕਾਮ ਧੇਨ, ਚਤੁਰੰਗ ਚਮੋੜੀ, ਮਾਣਕ ਮੋਤੀ ਹੀਰਿਆਂ ਨਿਰਮੋਲ ਮਹੋੜੀ, ਲੱਖ ਕਵਲਾਸ ਸੁਮੇਰ ਲੱਖ, ਲੱਖ ਰਾਜ ਬਹੋੜੀ, ਗੁਰਮੁਖ ਸੁਖ ਫਲ ਪਿਰਮ ਰਸ, ਮੁੱਲ ਅਮੁੱਲ ਸੁਥੋੜੀ, ਗੁਰਮੁਖ ਸੁਖ ਫਲ ਪਿਰਮ ਰਸ, ਮੁੱਲ ਅਮੁੱਲ ਸੁਥੋੜੀ। ਚਾਰ ਪਦਾਰਥ ਰਿੱਧ ਸਿੱਧ ਨਿਧ ਲੱਖ ਕਰੋੜੀ, ਕਹਿੰਦੇ ਧਰਮ ਆਦਿਕ ਚਾਰੇ ਦੇ ਚਾਰੇ ਜਿਹੜੇ ਪਦਾਰਥ ਨੇ, ਧਰਮ ਅਰਥ ਕਾਮ ਮੋਖ, ਧਰਮੀ ਹੋ ਜਾਣ। ਧਰਮ ਅਰਥ ਦਾ ਮਤਲਬ ਹੈ ਦੁਨੀਆ ਦਾ ਧਨ ਦੌਲਤ। ਤੀਸਰਾ ਹੈ ਕਾਮ, ਕਾਮ ਦਾ ਅਰਥ ਹੈ ਕਾਮਨਾ, ਹਰ ਤਰ੍ਹਾਂ ਦੀ ਇੱਛਾ ਪੂਰੀ ਹੋ ਜਾਣੀ। ਤੇ ਚੌਥਾ ਪਦਾਰਥ ਹੈ ਮੋਖ, ਮੁਕਤੀ ਦਾ ਦਰਜਾ ਪ੍ਰਾਪਤ ਕਰ ਲੈਣਾ। ਧਰਮ ਅਰਥ ਕਾਮ ਮੋਖ ਇਹ ਚਾਰ ਪਦਾਰਥ ਨੇ। ਕਹਿਣ ਲੱਗੇ ਚਾਰ ਪਦਾਰਥ ਰਿੱਧ ਸਿੱਧ ਨਿਧ ਲੱਖ ਕਰੋੜੀ, ਹੁਣ ਸੁਣਿਓ ਨਾਮ ਦੇ ਰਸ ਦੀ ਗੱਲ ਕਰਨਗੇ, ਪ੍ਰੇਮ ਰਸ ਦੀ ਬਾਤ ਹੀ ਪਾ ਰਹੇ ਨੇ ਇਹਨਾਂ ਸਾਰੀਆਂ ਪੌੜੀਆਂ ਵਿੱਚ। ਕਹਿਣ ਲੱਗੇ ਚਾਰੇ ਦੇ ਚਾਰੇ ਪਦਾਰਥ, ਰਿਧੀਆਂ ਸਿੱਧੀਆਂ ਨਿਧੀਆਂ, ਇਹ ਲੱਖਾਂ ਹੀ ਤੇਰੇ ਪਾਸ ਹੋਣ, ਕਰੋੜਾਂ ਹੀ ਤੇਰੇ ਪਾਸ ਹੋਣ। ਲੱਖ ਪਾਰਸ ਲੱਖ ਪਾਰ ਜਾਤ, ਲੱਖ ਲਖਮੀ ਜੋੜੀ, ਜਿਹੜਾ ਪਾਰਸ ਲੋਹੇ ਤਾਂਬੇ ਨੂੰ ਸੋਨਾ ਬਣਾ ਦਿੰਦਾ ਹੈ, ਜਿਹੜਾ ਪਾਰ ਜਾਤ ਦਰਖਤ ਜਿਸ ਦੇ ਪਾਸੋਂ ਜੋ ਮੰਗੀਏ ਨੀਚੇ ਬਹਿ ਕੇ ਮਿਲ ਜਾਂਦਾ, ਕਹਿੰਦੇ ਲੱਖਾਂ ਹੀ ਪਾਰਸ ਹੋਣ, ਲੱਖਾਂ ਹੀ ਕਲਪ ਬਿਰਸ਼ ਹੋਣ, ਤੇ ਲੱਖਾਂ ਹੀ ਲਖਮੀ ਧਨ ਮਾਇਆ ਜੋੜੀ ਹੋਵੇ, ਲੱਖਾਂ ਹੀ ਰੁਪਈਏ ਲੱਖਾਂ ਡਾਲਰ ਪਾਉਂਡ ਆਦਿਕ ਇਕੱਠੇ ਕੀਤੇ ਹੋਣ। ਲੱਖ ਚਿੰਤਾ ਮਨ ਕਾਮ ਧੇਨ ਚਤੁਰੰਗ ਚਮੋੜੀ, ਲੱਖਾਂ ਚਿੰਤਾ ਬਣੀਆਂ, ਲੱਖਾਂ ਹੀ ਕਾਮ ਧੇਨ ਗਊਆਂ, ਜਿਸ ਦੇ ਪਾਸੋਂ ਕਹਿੰਦੇ ਜੋ ਮੰਗੀਏ ਮਿਲ ਜਾਂਦਾ, ਲੱਖਾਂ ਕਾਮ ਧੇਨ ਗਊਆਂ, ਲੱਖਾਂ ਹੀ ਚਿੰਤਾ ਬਣੀਆਂ, ਤੇ ਚਤੁਰੰਗ ਚਾਰ ਪ੍ਰਕਾਰ ਦੀ ਸੈਨਾ ਵੀ ਨਾਲ ਚਮੋੜੀ ਹੋਵੇ, ਨਾਲ ਰੱਖੀ ਹੋਵੇ। ਚਾਰ ਤਰ੍ਹਾਂ ਦੀਆਂ ਸੈਨਾ ਆਮ ਤੌਰ ਤੇ ਰਾਜਿਆਂ ਮਹਾਰਾਜਿਆਂ ਦੇ ਪਾਸ ਹੁੰਦੀਆਂ ਸੀ, ਜਿਸ ਵਿੱਚ ਦਲੀਲ ਦੇ ਤੌਰ ਤੇ ਇਹ ਘੋੜਿਆਂ ਦੇ ਉੱਤੇ ਸਵਾਰ ਨੇ, ਇਹ ਪੈਦਲ ਫੌਜਾਂ ਹਨ, ਇਹ ਰਥਾਂ ਤੇ ਤੁਰਨ ਵਾਲੀਆਂ, ਹਾਥੀਆਂ ਤੇ ਤੁਰਨ ਵਾਲੀਆਂ, ਕਹਿੰਦੇ ਸਾਰੇ ਦਾ ਸਾਰਾ ਕੁਝ ਵੀ ਨਾਲ ਚਮੋੜਿਆ ਹੋਵੇ। ਹੋਰ ਕੀ ਹੋਵੇ, ਮਾਣਕ ਮੋਤੀ ਹੀਰਿਆਂ ਨਿਰਮੋਲ ਮਹੋੜੀ, ਮਾਣਕ ਹੋਣ ਮੋਤੀ ਹੋਣ, ਬੜੇ ਬੜੇ ਕੀਮਤੀ ਹੀਰੇ ਨਿਰਮੋਲ, ਜਿਨ੍ਹਾਂ ਦਾ ਮੁੱਲ ਨਾ ਦੇ ਸਕਦਾ ਹੋਵੇ, ਕੋਈ ਐਸੇ ਨਿਰਮੋਲਕ ਹੀਰੇ ਵੀ ਹੋਣ, ਹੋਰ ਕੀ ਕੁਝ ਹੋਵੇ। ਲੱਖ ਕਵਿਲਾਸ ਸੁਮੇਰ ਲੱਖ, ਲੱਖ ਰਾਜ ਬਹੋੜੀ, ਲੱਖਾਂ ਹੀ ਕਵਿਲਾਸ। ਕਵਿਲਾਸ ਦਾ ਅਰਥ ਹੈ ਚਾਂਦੀ ਦੇ ਪਹਾੜ। ਕਹਿੰਦੇ ਲੱਖਾਂ ਹੀ ਚਾਂਦੀ ਦੇ ਪਹਾੜ ਹੋਣ, ਲੱਖਾਂ ਹੀ ਸੁਮੇਰ ਸੋਨੇ ਦੇ ਪਰਬਤ ਹੋਣ, ਤੇ ਕਈ ਲੱਖਾਂ ਰਾਜੇ ਸਾਧ ਸੰਗਤ ਸਹਾਇਕ ਹੋਣ, ਨਾਲ ਤੁਰੇ ਫਿਰਦੇ ਹੋਣ। ਗੁਰਮੁਖ ਸੁਖ ਫਲ ਪਿਰਮ ਰਸ, ਮੁੱਲ ਅਮੁੱਲ ਸੋ ਥੋੜੀ, ਪਰੰਤੂ ਗੁਰਮੁਖਾਂ ਦਾ ਪ੍ਰੇਮ ਰਸ ਤੇ ਜੋ ਸੁੱਖਾਂ ਦਾ ਫਲ ਪ੍ਰਾਪਤ ਹੋਇਆ ਹੈ, ਉਹਨਾਂ ਜੋ ਪ੍ਰੇਮ ਦਾ ਰਸ ਚੱਖਿਆ ਹੈ, ਇਹਨਾਂ ਸਾਰਿਆਂ ਵਿੱਚੋਂ ਉਹਨਾਂ ਦਾ ਮੁੱਲ ਕੋਈ ਵੀ ਨਹੀਂ ਪਾ ਸਕਦਾ, ਕਿਉਂਕਿ ਉਹ ਅਮੁੱਲ ਅਵਸਥਾ ਵਿੱਚ ਪਹੁੰਚ ਗਿਆ। ਭਾਵ ਸਭ ਤੋਂ ਉੱਤਮ ਅਵਸਥਾ ਕਿਹੜੀ ਹੋਈ ਫਿਰ? ਪ੍ਰੇਮ ਰਸ, ਨਾਮ ਦਾ ਰਸ। ਧਿਆਨ ਦੇਣਾ ਸਾਧ ਸੰਗਤ, ਜਿਹੜਾ ਇਹ ਸਾਰੀ ਪੌੜੀ ਦਾ ਭਾਵ ਹੈ ਕਿ ਦੁਨੀਆਂ ਵਿੱਚ ਲੱਖਾਂ ਰਾਜੇ, ਚਾਂਦੀ ਦੇ ਵੀ ਲੱਖਾਂ ਪਹਾੜ ਹੋਣ, ਸੋਨੇ ਦੇ ਲੱਖਾਂ ਪਹਾੜ, ਸੰਸਾਰ ਜਗਤ ਵਿੱਚ ਰਾਜੇ ਮਹਾਰਾਜੇ ਵੀ ਹੋਣ, ਮਾਣਕ ਮੋਤੀ ਹੀਰੇ ਵੀ ਢੇਰ ਲਾ ਦੋ ਇਹਨਾਂ ਦੇ, ਲੱਖਾਂ ਚਿੰਤਮਣੀਆਂ, ਲੱਖਾਂ ਕਾਮ ਤੇਨ ਗਊਆਂ, ਤਰ੍ਹਾਂ ਤਰ੍ਹਾਂ ਦੀ ਚਾਰ ਪ੍ਰਕਾਰ ਦੀ ਸੈਨਾ, ਲੱਖਾਂ ਪਾਰਸ, ਲੱਖਾਂ ਕਲਪ ਬਿਰਸ਼, ਧਨ ਮਾਇਆ ਲੱਖਾਂ ਜੋੜੀ ਹੋਵੇ, ਚਾਰੇ ਦੇ ਚਾਰੇ ਪਦਾਰਥ, ਰਿਧੀਆਂ ਸਿਧੀਆਂ ਨਿਧੀਆਂ ਕਰੋੜਾਂ ਹੀ ਹੋਣ, ਪਰ ਨਹੀਂ ਬਰਾਬਰ ਹੋ ਸਕਦੇ ਕਾਹਦੇ? ਸਤਨਾਮ ਸ੍ਰੀ ਵਾਹਿਗੁਰੂ ਨਾਮ ਜਪਣ ਦੇ। ਨਹੀਂ ਬਰਾਬਰਤਾ ਕਰ ਸਕਦੇ ਸਾਰੇ ਦੇ ਸਾਰੇ ਪ੍ਰਭੂ ਦੇ ਪ੍ਰੇਮ ਰਸ ਦੀ। ਜਿਨ੍ਹਾਂ ਨੇ ਪ੍ਰੇਮ ਰਸ ਚੱਖਿਆ, ਜਿਨ੍ਹਾਂ ਨੇ ਨਾਮ ਰਸ ਚੱਖਿਆ, ਜਿਨ੍ਹਾਂ ਨੇ ਉਹ ਨਾਮ ਦਾ ਰਸ ਪੀਤਾ, ਸਾਧ ਸੰਗਤ ਉਹ ਇਹ ਸਾਰੀਆਂ ਚੀਜ਼ਾਂ ਨੂੰ, ਲੱਖਾਂ ਚਾਂਦੀ ਦੇ ਸੋਨੇ ਦੇ ਪਹਾੜਾਂ ਨੂੰ ਵੀ ਠੋਕਰ ਮਾਰ ਦਿੰਦੇ ਨੇ। ਸਾਨੂੰ ਕੁਛ ਨਹੀਂ ਚਾਹੀਦਾ, ਸਿਰਫ ਚਾਹੀਦਾ ਹੈ ਪ੍ਰਭੂ ਦਾ ਨਾਮ, ਸਿਰਫ ਚਾਹੀਦਾ ਹੈ ਪਰਮੇਸ਼ਰ ਦਾ ਪਿਆਰ। ਇਸ ਲਈ ਉਹ ਪ੍ਰੇਮ ਰਸ ਵਿੱਚ ਮਸਤ ਰਹਿੰਦੇ ਹਨ ਪ੍ਰਭੂ ਦੇ ਪਿਆਰੇ। ਵਾਰ 13ਵੀਂ ਦੀ ਪੌੜੀ 10ਵੀਂ ਵਿੱਚ ਪਾਵਨ ਅਮੋਲਕ ਬਚਨ ਫੁਰਮਾਨ ਕਰਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਚਾਰਨ ਕਰ ਰਹੇ ਹਨ। ਗੁਰਮੁਖ ਸੁਖ ਫਲ ਲੱਖ ਲੱਖ, ਲੱਖ ਲਹਿਰ ਤਰੰਗਾ, ਲੱਖ ਦਰਿਆ ਸਮਾਓ ਕਰ, ਲੱਖ ਲਹਿਰੀ ਅੰਗਾ, ਲੱਖ ਦਰਿਆਉ ਸਮੁੰਦ ਵਿੱਚ, ਲੱਖ ਤੀਰਥ ਗੰਗਾ, ਲੱਖ ਸਮੁੰਦ ਗੜਾੜ ਵਿੱਚ ਬਹੁ ਰੰਗ ਬਿਰੰਗਾ, ਲੱਖ ਗੜਾੜ ਤਰੰਗ ਵਿੱਚ ਲੱਖ ਅੱਜ ਕਿਣੰਗਾ, ਕਿਰਮ ਪਿਆਲਾ ਪੀਵਣਾ ਕੋ ਬੁਰਾ ਨਾ ਚੰਗਾ, ਪਿਰਮ ਪਿਆਲਾ ਪੀਵਣਾ ਕੋ ਬੁਰਾ ਨਾ ਚੰਗਾ। ਗੁਰਮੁਖ ਸੁਖ ਫਲ ਲੱਖ ਲੱਖ, ਲੱਖ ਲਹਿਰ ਤਰਨ ਦਾ। ਕਹਿਣ ਲੱਗੇ ਗੁਰਮੁਖ ਲੋਕ, ਗੁਰਸਿੱਖ ਪਿਆਰੇ ਨੇ ਜਿਹੜੇ, ਲੱਖਾਂ ਲਹਿਰਾਂ ਤੇ ਲੱਖਾਂ ਤਰੰਗਾਂ ਦੇ ਵਿੱਚ ਇੱਕ ਸਮੁੰਦਰ ਦੀ ਲਖਤਾ ਹੀ ਪਛਾਣਨ ਵਾਲੇ, ਆਤਮ ਦ੍ਰਿਸ਼ਟੀ ਨਾਲ ਸੁਖ ਫਲ ਦੀ ਹੀ ਪ੍ਰਾਪਤੀ ਕਰਦੇ ਨੇ। ਫਿਰ ਬਚਨ ਕਰਦੇ ਹਾਂ, ਲੱਖਾਂ ਲਹਿਰਾਂ ਉੱਠਣ ਸਮੁੰਦਰ ਦੇ ਵਿੱਚੋਂ, ਲੱਖਾਂ ਤਰੰਗਾਂ ਉੱਠਣ ਸਮੁੰਦਰ ਦੇ ਵਿੱਚੋਂ, ਪਰ ਗੁਰਮੁਖ ਦੀ ਜਿਹੜੀ ਸਾਂਝ ਹੈ ਉਹਨਾਂ ਤਰੰਗਾਂ ਜਾਂ ਲਹਿਰਾਂ ਨਾਲ ਨਹੀਂ, ਉਹਨੂੰ ਪਤਾ ਹੈ ਸਮੁੰਦਰ ਦਾ ਹਿੱਸਾ ਹੈ, ਉਹਦੀ ਸਾਂਝ ਸਮੁੰਦਰ ਨਾਲ ਹੈ ਕਿ ਇਹ ਸਮੁੰਦਰ ਵਿੱਚੋਂ ਲਹਿਰਾਂ ਆਈਆਂ ਨੇ, ਇਹ ਸਮੁੰਦਰ ਵਿੱਚੋਂ ਤਰੰਗਾਂ ਉੱਠੀਆਂ ਨੇ, ਇਹ ਪਾਣੀ ਸਮੁੰਦਰ ਤੋਂ ਬਾਹਰ ਉਛਾਲੇ ਮਾਰ ਰਿਹਾ ਹੈ, ਇਸ ਦਾ ਬੇਸ, ਇਸ ਦਾ ਮੁੱਖ ਰੂਪ ਜਿਹੜਾ ਹੈ ਉਹ ਸਮੁੰਦਰ ਹੈ। ਕਹਿਣ ਤੋਂ ਭਾਵ ਹੁਣ ਕੀ ਹੈ, ਜਿਹੜੇ ਗੁਰਮੁਖ ਜਨ ਨੇ ਆਹ ਸੰਸਾਰ ਦੀਆਂ ਤਰੰਗਾਂ, ਦੁਨੀਆਂ ਦੇ ਪਦਾਰਥ, ਸੰਸਾਰ ਦੀ ਮਾਇਆ, ਸੰਸਾਰ ਦੇ ਰਸ ਕਸ, ਇਹ ਪਰਮਾਤਮਾ ਤੋਂ ਆਈਆਂ ਤਰੰਗਾਂ ਤੇ ਲਹਿਰਾਂ ਨੇ, ਜਿਹੜੇ ਗੁਰਮੁਖ ਜਨ ਨੇ ਇਹ ਦੁਨੀਆਂ ਦੀਆਂ ਲਹਿਰਾਂ ਤੇ ਤਰੰਗਾਂ ਨਾਲ ਸਾਂਝ ਨਹੀਂ ਪਾਉਂਦੇ, ਸਾਗਰ ਨਾਲ, ਪ੍ਰਭੂ ਨਾਲ ਸਾਂਝ ਪਾਉਂਦੇ ਨੇ, ਜਿੱਥੋਂ ਇਹ ਸਾਰੇ ਦੀਆਂ ਸਾਰੀਆਂ ਤਰੰਗਾਂ ਤੇ ਲਹਿਰਾਂ ਆਉਂਦੀਆਂ ਨੇ, ਉਹਦੇ ਚਰਨਾਂ ਨਾਲ ਜੁੜ ਕੇ ਹੀ ਸੁੱਖ ਫਲ ਪ੍ਰਾਪਤ ਕਰਦੇ ਹਨ। ਲੱਖ ਦਰਿਆਉ ਸਮਾਓ ਕਰ, ਲੱਖ ਲਹਿਰੀ ਅੰਗਾ, ਲੱਖਾਂ ਦਰਿਆਵਾਂ ਦੇ, ਅੰਗਾ ਕਹੀਏ ਸਰੀਰ, ਕਹਿੰਦੇ ਲੱਖਾਂ ਹੀ ਦਰਿਆਵਾਂ ਦੇ ਸਰੀਰਾਂ ਵਿਖੇ ਲੱਖਾਂ ਲਹਿਰਾਂ ਦਾ ਸਮਾਓ, ਸਮਾਵਣਾ ਕੀਤਾ ਹੈ, ਭਾਵ ਲੱਖਾਂ ਲਹਿਰਾਂ ਦੇ ਕਰਨਹਾਰ ਦਰਿਆਓ ਨੂੰ ਸਮਝਿਆ ਹੈ। ਉਹ ਕਹਿੰਦੇ ਆ ਲੱਖਾਂ ਸਰੀਰ, ਕਰੋੜਾਂ ਜਿਹੜੇ ਸੰਸਾਰ ਜਗਤ ਵਿੱਚ ਪਰਮਾਤਮਾ ਨੇ ਆਪਣੀਆਂ ਲਹਿਰਾਂ ਖਿਲਾਰੀਆਂ ਹੋਈਆਂ ਨੇ, ਉਹ ਇਹਨਾਂ ਸਰੀਰਾਂ ਨਾਲ ਸਾਂਝ ਨਹੀਂ ਪਾਉਂਦੇ। ਗੁਰਮੁਖ ਜਨ, ਜਿਸ ਪ੍ਰਭੂ ਤੋਂ ਇਹ ਸਾਰੇ ਦੇ ਸਾਰੇ ਸਰੀਰ ਪੈਦਾ ਹੋਏ ਨੇ, ਉਹਨਾਂ ਨੇ ਉਸ ਦਰਿਆਓ ਨੂੰ, ਪ੍ਰਭੂ ਨੂੰ ਪਛਾਣ ਲਿਆ ਹੈ, ਵਾਹਿਗੁਰੂ ਨੂੰ ਪਛਾਣ ਲਿਆ ਹੈ। ਭਾਵੇ ਇਹਨਾਂ ਮਨੁੱਖਾਂ ਨਾਲ ਪ੍ਰੀਤ ਪਾ ਕੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸਿਉਂ ਸਭ ਲਾਗੇ ਕਿਆ ਦਾਰਾ ਕਿਆ ਮੀਤ, ਉਹਨਾਂ ਨੇ ਇਹਨਾਂ ਨੂੰ ਆਪਣੇ ਮਿੱਤਰ ਨਹੀਂ ਬਣਾਇਆ, ਉਹਨਾਂ ਨੇ ਨਾਨਕ ਕੱਚੜਿਆਂ ਸਿਉਂ ਤੋੜ, ਉਹਨਾਂ ਨੇ ਇਹਨਾਂ ਕੱਚੇ ਲੋਕਾਂ ਨਾਲੋਂ ਪ੍ਰੀਤ ਤੋੜ ਲਈ ਹੈ। ਜਿਨ੍ਹਾਂ ਲੋਕਾਂ ਨੇ ਸੰਸਾਰ ਜਗਤ ਵਿੱਚ ਜਨਮ ਲਿਆ, ਪਰਮੇਸ਼ਰ ਦੇ ਪਿਆਰੇ ਉਸ ਪ੍ਰਭੂ ਨਾਲ ਸਾਂਝ ਪਾਉਂਦੇ ਨੇ, ਜਿਸ ਪ੍ਰਭੂ ਨੇ ਇਹਨਾਂ ਮਨੁੱਖਾਂ ਨੂੰ ਵੀ ਪੈਦਾ ਕੀਤਾ। ਭਾਵ ਗੁਰਮੁਖ ਜਨਾਂ ਦੀ ਸਾਂਝ ਪਰਮੇਸ਼ਰ ਵਾਹਿਗੁਰੂ ਦੇ ਨਾਲ ਹੈ। ਲੱਖ ਦਰਿਆ ਉਹ ਸਮੁੰਦਰ ਵਿੱਚ, ਲੱਖ ਤੀਰਥ ਗੰਗਾ ਇੱਕ ਸਮੁੰਦਰ ਦੇ ਵਿੱਚ, ਲੱਖਾਂ ਹੀ ਦਰਿਆ ਤੇ ਲੱਖਾਂ ਹੀ ਗੰਗਾ ਵਰਗੇ ਤੀਰਥ ਜਿਹੜੇ ਆ ਉਹ ਸਮਾਏ ਹੋਏ ਆ। ਫਿਰ ਗੰਗਾ ਤੇ ਜਾਣ ਦੀ ਕੀ ਲੋੜ ਹੈ? ਫਿਰ ਦਰਿਆਵਾਂ ਦੇ ਉੱਤੇ ਜਾ ਕੇ ਉਹਨਾਂ ਨੂੰ ਨਹਾਉਣ ਦੀ ਕੀ ਲੋੜ ਹੈ? ਗੰਗਾ ਵੀ ਤੇ ਜਾ ਕੇ ਸਮੁੰਦਰ 'ਚ ਹੀ ਪੈਂਦੀ ਹੈ। ਤਾਂ ਸਾਧ ਸੰਗਤ, ਜਿਹੜੇ ਗੁਰਮੁਖ ਜਨ, ਉਹਨਾਂ ਨੇ ਸਾਂਝ ਫਿਰ ਕਿਸ ਦੇ ਨਾਲ ਪਾ ਲਈ? ਸਮੁੰਦਰ ਨਾਲ। ਪਰ ਭਾਵ ਸਮਝਣਾ, ਇਹਦੇ ਅੰਤਰੀਵ ਭਾਵ ਕੀ ਹੈ, ਇਹਦੇ ਅੰਦਰ ਦੀ ਬਾਤ ਕੀ ਹੈ? ਕਹਿਣ ਲੱਗੇ, ਲੱਖਾਂ ਤੀਰਥ, ਲੱਖਾਂ ਗੰਗਾ ਜਮਨਾ ਆਦਿਕ ਤੇ ਲੱਖਾਂ ਦਰਿਆ ਸਮੁੰਦਰ ਵਿੱਚ ਜਾ ਕੇ ਡਿੱਗਦੇ ਨੇ। ਜਿਹੜਾ ਗੁਰਮੁਖ ਜਨ ਹੈ, ਗੁਰੂ ਦਾ ਸਿੱਖ ਹੈ, ਉਹਦੀ ਸਾਂਝ ਇਹਨਾਂ ਦਰਿਆਵਾਂ ਨਦੀਆਂ ਨਾਲ ਨਹੀਂ, ਉਹਦੀ ਸਾਂਝ ਸਮੁੰਦਰ ਨਾਲ ਹੈ, ਜਿਸ ਵਿੱਚ ਜਾ ਕੇ ਡਿੱਗਦੇ ਪੈਂਦੇ ਆ। ਤਾਂ ਸਾਧ ਸੰਗਤ, ਜਿਹੜੇ ਗੁਰਮੁਖ ਜਨ ਨੇ, ਉਹਨਾਂ ਦੀ ਸਾਂਝ ਉਸ ਪਰਮੇਸ਼ਰ ਦੇ ਨਾਲ ਹੈ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੈ, ਜੋ ਸਾਗਰ ਸਰੂਪ ਹੈ। ਬਾਕੀ ਆ ਦੁਨੀਆਂ ਵਿੱਚ ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤੇ ਆਦਿਕ ਤੇ ਤਰ੍ਹਾਂ ਤਰ੍ਹਾਂ ਦੇ ਤੀਰਥ, ਇਹ ਨਿਰੰਕਾਰ ਪਰਮੇਸ਼ਰ ਤੋਂ ਬਣੇ ਤੇ ਉਸੇ ਨੇ ਬਣਾਏ, ਉਸੇ ਨੇ ਘੜੇ ਹਨ। ਉਹਦੇ ਘੜਿਆਂ ਨਾਲ ਉਹ ਸਾਂਝ ਨਹੀਂ ਪਾਉਂਦੇ, ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਨਾਲ ਸਾਂਝ ਪਾਉਂਦੇ। ਰੱਬ ਦੀਆਂ ਬਣਾਈਆਂ ਚੀਜ਼ਾਂ ਦੀ ਪੂਜਾ ਨਹੀਂ ਕਰਦੇ, ਰੱਬ ਦੀ ਪੂਜਾ ਕਰਦੇ ਹਨ। ਦਿਨ ਕਰਤਾਰ ਨਾ ਕਿਰਤਮ ਮਾਨੋ, ਰੱਬ ਦੀਆਂ ਬਣਾਈਆਂ ਚੀਜ਼ਾਂ ਦੀ ਪੂਜਾ ਨਹੀਂ ਕਰਦੇ। ਆਦਿ ਅਜੂਨ ਅਜੈ ਅਬਨਾਸੀ ਤੇ ਪਰਮੇਸ਼ਰ ਜਾਨੋ, ਅਕਾਲ ਪੁਰਖ ਵਾਹਿਗੁਰੂ ਨੂੰ ਜਾਣਦੇ, ਉਹਦੇ ਨਾਲ ਸਾਂਝ ਪਾਉਂਦੇ ਹਨ। ਅਕਾਲ ਪੁਰਖ ਵਾਹਿਗੁਰੂ ਦੇ ਪੁਜਾਰੀ ਹਨ ਜਿਹੜੇ ਗੁਰਮੁਖ ਜਨ ਹਨ। ਲੱਖ ਸਮੁੰਦ ਗੜਾੜ ਵਿੱਚ, ਬਹੁ ਰੰਗ ਬਿਰੰਗਾ, ਲੱਖਾਂ ਸਮੁੰਦਰ ਗੜਾੜ ਵਿੱਚ, ਗੜਾੜ ਕਹੀਏ ਮਹਾਸਾਗਰ ਵਿੱਚ, ਗਰਕ ਹਨ ਅੱਡ ਅੱਡ ਰੰਗਾਂ ਤੋਂ, ਬਿਰੰਗ ਹੋ ਕੇ ਮਹਾਸਾਗਰ ਹੀ ਕਹਾਉਣ ਲੱਗਦੇ ਹਨ। ਕਈ ਐਸੇ ਸਮੁੰਦਰ ਨੇ ਛੋਟੇ, ਜਿਹੜੇ ਮਹਾਸਾਗਰ ਵਿੱਚ ਜਾ ਕੇ ਡਿੱਗ ਪੈਂਦੇ ਹਨ, ਉਹ ਮਹਾਸਾਗਰ ਹੀ ਅਖਵਾਉਣ ਲੱਗ ਪੈਂਦੇ ਨੇ। ਇਸ ਲਈ ਪਰਮੇਸ਼ਰ ਦੇ ਪਿਆਰੇ ਛੋਟੇ ਛੋਟੇ ਸਾਗਰਾਂ ਨਾਲ ਸਾਂਝ ਨਹੀਂ, ਉਹਨਾਂ ਦੀ ਮਹਾਸਾਗਰ ਨਾਲ, ਜਿਹੜਾ ਸਾਰਿਆਂ ਤੋਂ ਮਹਾਨ ਤੇ ਸ਼੍ਰੋਮਣੀ ਹੈ ਅਕਾਲ ਪੁਰਖ ਵਾਹਿਗੁਰੂ, ਉਹਦੇ ਨਾਲ ਸਾਂਝ ਪਾ ਲੈਂਦੇ ਨੇ। ਲੱਖ ਗੜਾੜ ਤਰੰਗ ਵਿੱਚ, ਲੱਖ ਅੱਜ ਕਿਣੰਗਾ, ਪਰੰਤੂ ਲੱਖਾਂ ਮਹਾਸਾਗਰ ਤਰੰਗ ਗਿਆਨ ਦੀ ਇੱਕ ਲਹਿਰ ਵਿਖੇ ਹਨ, ਤੇ ਲੱਖਾਂ ਗਿਆਨ ਤੇ ਤਰੰਗ ਪ੍ਰੇਮ ਤੇ ਅੱਖਾਂ ਦੇ ਹੰਝੂ ਦੇ ਇੱਕ ਕਿਣਕੇ ਵਿੱਚ ਹਨ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਨੂੰ ਪਰਮੇਸ਼ਰ ਦੇ ਪ੍ਰੇਮ ਦਾ ਬਰਾਗ ਪੈਦਾ ਹੋਇਆ, ਪ੍ਰੇਮ ਵਿੱਚ ਭਿੱਜ ਕੇ ਉਹਦਾ ਬਿਰਹੋਂ ਅੰਦਰ ਪੈਦਾ ਹੋ ਗਿਆ, ਕਹਿਣ ਲੱਗੇ ਹੁਣ ਅਗਲੀ ਗੱਲ ਸੁਣਿਓ। ਲੱਖਾਂ ਦਰਿਆ, ਲੱਖਾਂ ਨਦੀਆਂ, ਗੰਗਾ ਆਦਿਕ ਸਮੁੰਦਰ ਵਿੱਚ ਜਾ ਕੇ ਪੈ ਗਈਆਂ, ਤੇ ਕਈ ਸਮੁੰਦਰ ਮਹਾਸਾਗਰ ਵਿੱਚ ਜਾ ਕੇ ਪੈ ਗਏ। ਪਰੰਤੂ ਚੇਤੇ ਰੱਖਣਾ, ਹੁਣ ਕਹਿਣ ਲੱਗੇ ਲੱਖਾਂ ਹੀ ਮਹਾਸਾਗਰ ਹੋਣ, ਲੱਖਾਂ ਹੀ ਥੱਲੇ ਸਾਗਰ ਜਾਂ ਨਦੀਆਂ ਦਰਿਆ ਨਹੀਂ, ਲੱਖਾਂ ਹੀ ਮਹਾਸਾਗਰ ਹੋਣ। ਤੇ ਸਾਧ ਸੰਗਤ, ਉਹਨਾਂ ਲੱਖਾਂ ਹੀ ਮਹਾਸਾਗਰਾਂ ਦੇ ਬਰਾਬਰ ਪਰਮੇਸ਼ਰ ਦੇ ਗਿਆਨ ਦੀ ਦਿੱਤੀ ਹੋਈ ਇੱਕ ਲਹਿਰ ਜਿਹੜੀ ਗੁਰਮੁਖਾਂ ਦੇ ਹਿਰਦੇ ਵਿੱਚ ਵੱਸਦੀ ਹੈ, ਲੱਖਾਂ ਮਹਾਸਾਗਰ ਵੀ ਉਹਦੀ ਬਰਾਬਰਤਾ ਨਹੀਂ ਕਰ ਸਕਦੇ। ਗੁਰਮੁਖਾਂ ਦੇ ਅੰਦਰ ਜੋ ਗਿਆਨ ਦੀ ਲਹਿਰਾਂ ਚੱਲਦੀਆਂ, ਗਿਆਨ ਦੀਆਂ, ਸ਼ਬਦ ਦੀਆਂ, ਪ੍ਰੇਮ ਰਸ ਦੀਆਂ ਜੋ ਲਹਿਰਾਂ ਚੱਲਦੀਆਂ, ਤਰੰਗਾਂ ਕਹਿੰਦੇ, ਇੱਕ ਤਰੰਗ ਇੱਕ ਲਹਿਰ ਦੇ ਬਰਾਬਰ, ਗੁਰਮੁਖ ਜਨਾਂ ਦੇ ਗਿਆਨ ਦੀ ਇੱਕ ਲਹਿਰ ਦੇ ਬਰਾਬਰ ਲੱਖਾਂ ਮਹਾਸਾਗਰ ਵੀ ਨਹੀਂ ਪਹੁੰਚ ਸਕਦੇ। ਅਗਲੀ ਗੱਲ ਕਹਿਣ ਲੱਗੇ, ਲੱਖਾਂ ਇਹ ਜਿਹੜੀਆਂ ਤਰੰਗਾਂ ਅੰਦਰ ਉੱਠਦੀਆਂ, ਗਿਆਨ ਦੀਆਂ ਤਰੰਗਾਂ, ਪ੍ਰੇਮ ਦੇ ਵਿੱਚ ਡਿੱਗਿਆ ਹੋਇਆ ਇੱਕ ਅਥਰੂ ਵੀ ਗੁਰਮੁਖਾਂ ਦੀ ਅੱਖ ਵਿੱਚੋਂ ਹੈ ਜਿਹੜੀ, ਜਿਹੜਾ ਸਾਧ ਸੰਗਤ, ਉਹ ਲੱਖਾਂ ਗਿਆਨ ਦੀਆਂ ਤਰੰਗਾਂ ਤੇ ਸਾਗਰਾਂ ਦੀ ਵੀ ਬਰਾਬਰਤਾ साध संगत वह नहीं कर सकते। बराग दे विच निकलिया एक अथरू है जिहड़ा, सब तो उत्तम कि चीज होगी हुण बराग दे विच एक अथरू भी तुहाडियां अखां चों डिग आया। साध संगत लखां ज्ञान दे तरंग ते होर महासागर एक अथरू दे बराबर भी नहीं हो सकते जिहड़ा रब दे बराग विच निकलिया अंसू है। बिरहा बिरहा आखी है, बिरहा तू सुल्तान फरीदा जित तन बिरहो ना उपजे सो तन जान मसान। भाई साहब भाई वीर सिंह हुरी एक जगह ते लिखदे आ, कहण लगे लखां सागर मिलके भी लखां समुंदर मिलके भी उन्हां समुंदरां दा पानी लखां महासागरां दा पानी भी मिलके एक बंदे दे मन दी मैल नहीं धो सकता, हिरदे दी मैल नहीं धो सकता अंदर दी। पर परमेश्वर दे बराग विच गुरु दी बाणी द्वारा शब्द द्वारा साध संगत किसी की अख विचों निकलिया होया अथरू कदे कदे अंदर दी मैल धो दिंदा है, दिल दी मैल धो दिंदा, जिहड़ी मैल सागर भी नहीं धो सकते समुंदर भी नहीं धो सकते। अख दा अथरू कदे कदे दिल दी मैल धो दिंदा जिहड़ा बीते दे कीते औगणा दे पछतावे विच निकलदा है, रब दे मिलाप दे वराग विच निकलदा है, अंदर दी मैल धो दिंदा है। इसलिए भाई गुरदास जी कहिंदे लख अज कणंगा, कहिंदे लखां ही सागर ते महासागर ते लखां ही ज्ञान दियां तरंगां नहीं पहुंच सकदियां उहदे बराबर। किस दे बराबर? परमेश्वर दे प्यारे दी अख विचों रब दे बराग विच निकलिया होया जिहड़ा एक अथरू है। कणंगा कणे दा अंग, कणंगा दा अर्थ है बूंद दा हिस्सा, एक तुबका एक किणका मात्र भी जिहड़ा उहदियां अखां चों अथरू डिगा हंजू उहदे बराबर कुछ भी नहीं हो सकदा, सागर भी नहीं उहदी बराबरता कर सकदे। कदे कदे बराग दे आंसू अंदर दी मैल धो दिंदे ने। गुरु नानक देव साहब सच्चे पातशाह शब्द उचारन सज्जन ठग नूं तारन वास्ते, अज उह ठग नहीं है हुण उह भाई सज्जन है, जदों साहब दा मिलाप नहीं सी होया उदों लोक उहनूं ठग कहिंदे सी। भाई मरदाना वजाए रबाब धन गुरु नानक देव साहब गाउण सूही राग विच शब्द उज्जल कहां चिलकणा घोटम कालड़ी मस धोतिआं झूठ ना उतरै जे सौ धोवां तिस सज्जन सेई नाल मैं चलदिआं नाल चलन जिथै लेखा मंगीऐ तिथै खड़े दिसन। कहण लगे बाबा प्रभु दी बाणी गावे भाई मरदाना रबाब वजावे ते सामने बैठा सज्जन अखां विचों अथरू सुटी जाए उहदे अखां चों निकले अथरू ज्यों ज्यों धरती ते डिगण अंदर दी मैल धोई जाण दी मन दी मैल धोपदी जाए। जदों तक साध संगत शब्द समाप्त होया उदों तक सज्जन दी सुरत सारियां ठगियां चोरियां मुका के पाप औगण मुक गए, सुरत परमेश्वर दे चरणां विच जा चुकी सी। उधरों शब्द समाप्त होया भाई मरदाने ने रबाब वजाउणा रोकिया, बाबा धन गुरु नानक जाहर पीर जगत गुर बाबा जदों गौणों हटे शब्द समाप्त कीता सामने बैठा सज्जन रब दे देश प्रीतम दे घर तक पहुंच गया सुरत करके बिरती करके सब अंदर दी मैल धो दिती उहदी अखां दे अथरुआं ने आंसुआं ने निरंकार विच लीन कर दिता मुका दित्तियां सारियां ठगियां ते चोरियां वालियां बिरतियां अपना सिख बना के रब विच लीन कर दिता। इस लई साध संगत जिहड़ा अखां राहीं बिरहों फुटदा है उहदी बराबरता दुनिया दे सागर भी नहीं कर सकदे। भाई साहब भाई गुरदास जी कह रहे हैं लख गड़ाड़ तरंग विच लख अज कणंगा। अखीर तत की कढ़िया इस पौड़ी च, पिरम प्याला पीवना को बुरा न चंगा। प्रभु दे प्रेमियां ने ते प्रेम दा प्याला पीना है उन्हां वास्ते ना कोई चंगा ते ना कोई बुरा, भाव वो ना किसे नूं चंगा जान किसे दी खुशामद करदे आ ना किसे नूं बुरा जान के उहदी निंदिया करदे आ, वो ते अपने प्यारे दे रंग विच रंगे रहिंदे ने, वो ते अपने प्यारे दे प्रेम दे प्याले पींदे ने। साध संगत जिन्हां ने उस दे प्रेम दा प्याला पीता प्रीत दा प्याला पीता है साध संगत वो सारे दे सारे संसार विचों अपनी दृष्टि राहीं एक वाहिगुरु वाहिगुरु नूं ही तकदे हन, उहदे प्रेम दे विच मस्त हन, परमात्मा दे प्रेम दे विच उहदी प्रेमा भगती दे विच ਸਾਧ ਸੰਗਤ ਮਸਤ ਹੋਏ ਰਹਿੰਦੇ ਨੇ। ਇੰਜ ਕਹਿ ਲਓ ਉਹਨਾਂ ਦੀ ਅੱਖ ਦਾ ਇੱਕ ਹੰਝੂ ਵੀ ਜਿਹੜਾ ਹੈ, ਅੱਖ ਦਾ ਇੱਕ ਆਂਸੂ ਵੀ ਜਿਹੜਾ ਉਹ ਬੜਾ ਅਮੋਲਕ ਹੈ, ਜਿਹੜਾ ਅੰਦਰ ਦੀ ਮੈਲ ਧੋ ਕੇ ਉਹਨਾਂ ਨੂੰ ਰੱਬ ਦੇ ਦੇਸ਼, ਪ੍ਰੀਤਮ ਦੇ ਦੇਸ਼ ਤੱਕ ਲੈ ਜਾਂਦਾ ਹੈ।